ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 190 ਅੰਗ ਤੇ ਸਤਿਗੁਰੂ ਮਹਾਰਾਜ 124ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਗੌੜੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਫਰਮਾਉਂਦੇ ਨੇ, ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਧਿਓ ਚੋਰ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਬੰਦੇ, ਜੋ ਮਨੁੱਖ ਸੰਸਾਰ ਦੇ ਅੰਦਰ ਨਾਮ ਤੋਂ ਹੀਣੇ ਨੇ, ਉਹ ਨਾਮਹੀਣ ਬੰਦੇ ਦਾ ਅਨੇਕ ਪ੍ਰਕਾਰ ਦੇ ਰਸਾਂ ਵਿੱਚ ਮਨ ਲੱਗਿਆ ਹੋਇਆ ਹੈ। ਰਸਾਂ ਕਸਾਂ ਵਿੱਚ ਮਨ ਲੱਗਣ ਕਰਕੇ ਨਾਮ ਨਹੀਂ ਜਪਦਾ, ਕੇਵਲ ਰਸ ਹੀ ਖਾਂਦਾ, ਰਾਤ ਦਿਨ ਰਸਾਂ ਦੇ ਮਗਰੀ ਲੱਗਿਆ ਹੋਇਆ ਸੰਸਾਰਕ ਰਸ। ਸਤਿਗੁਰੂ ਕਹਿੰਦੇ ਨੇ ਜਿਵੇਂ ਢੋਰ, ਢੋਰ ਦਾ ਅਰਥ ਹੁੰਦਾ ਪਸ਼ੂ, ਢੋਰ ਗਵਾਰ ਪਸ਼ੂ, ਚਾਰਾ ਢੋਣ ਵਾਲੇ ਪਸ਼ੂ, ਕਹਿੰਦੇ ਜਿਵੇਂ ਢੋਰ ਪਸ਼ੂ ਦਾ ਖਾਣਾ ਹੁੰਦਾ, ਜਿਵੇਂ ਪਸ਼ੂ ਰੱਸੇ ਨਾਲ ਬੰਨਿਆ ਜਾਂਦਾ, ਉਸੇ ਤਰ੍ਹਾਂ ਹੀ ਇਹ ਚੋਰ ਜਿਹੜਾ ਬੰਦਾ ਸਿਰਫ ਖਾਣ ਪੀਣ ਤੇ ਜਿਹਦੀ ਜੀਭ ਲਲਚਾਉਂਦੀ ਰਹਿੰਦੀ ਆ, ਨਾਮ ਤੋਂ ਹੀਣਾ ਜੀਵ ਜਿਹੜਾ ਮੋਹ ਦੀ ਜੇਵਰੀ ਹੁੰਦਾ ਰੱਸੀ ਨਾਲ ਬੰਨਿਆ ਹੋਇਆ। ਸਤਿਗੁਰੂ ਦਾ ਕਹਿਣ ਤੋਂ ਭਾਵ ਜਿਵੇਂ ਗੁਰਾਂ ਨੇ ਬਚਨ ਕੀਤਾ ਹੈ, ਅਮਲ ਦਾਲ ਪ੍ਰਸ਼ਾਦੇ ਕਾ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ, ਤਿੰਨ ਹੀ ਗੱਲਾਂ ਨੇ ਸਾਡੇ ਪਾਸ, ਜਿਨ੍ਹਾਂ ਨੇ ਨਾਮ ਜਪਣਾ, ਜਿਨ੍ਹਾਂ ਨੇ ਰਸਾਂ ਕਸਾਂ ਅੰਦਰ ਢੋਰ ਗਵਾਰ ਪਸ਼ੂ ਬਣਨਾ, ਜਿਨ੍ਹਾਂ ਨੇ ਭਗਤੀ ਕਰਨੀ ਹੁੰਦੀ ਹੈ, ਉਹਨਾਂ ਲਈ ਸਤਿਗੁਰੂ ਕਹਿੰਦੇ ਅਲਪਹਾਰ, ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਅਲਪਹਾਰ ਹੁੰਦਾ ਥੋੜ੍ਹਾ ਖਾਣਾ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦੇ ਨਾਲ ਗੁਰਮਤ ਦੀ ਪ੍ਰਾਪਤੀ ਹੁੰਦੀ। ਗੁਰਬਾਣੀ ਅੰਦਰ ਮੰਗ ਮੰਗੀ ਹੈ, ਭੁੱਖੇ ਭਗਤ ਨਾ ਕੀਜੈ ਜਹ ਮਾਲ ਆਪ ਨਹੀਂ ਲੀਜੈ। ਭੁੱਖਿਆਂ ਤੋਂ ਭਗਤੀ ਵੀ ਨਹੀਂ ਹੁੰਦੀ, ਪਰ ਮੰਗਿਆ ਵੀ ਥੋੜ੍ਹਾ ਥੋੜ੍ਹਾ ਹੈ, ਅਤੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਆਪ ਦੇ ਪਾਸੋਂ ਥੋੜ੍ਹੀ ਜਿਹੀ ਦਾਲ, ਥੋੜ੍ਹੀ ਜਿਹੀ ਆਟਾ, ਥੋੜ੍ਹਾ ਜਿਹਾ ਘਿਓ, ਲੂਣ ਮਸਾਲਾ ਮਾੜਾ ਮੋਟਾ ਖਾਣ ਨੂੰ ਗੁਜ਼ਾਰੇ ਲਾਇਕ ਮਿਲ ਜਾਵੇ, ਅਤੇ ਅਸੀਂ ਭਗਤੀ ਕਰਦੇ ਰਹੀਏ। ਭਾਈ ਹੇਮਾ ਆਪਣੀ ਝੌਂਪੜੀ ਦੇ ਅੰਦਰ ਰਹਿੰਦਾ ਹੋਇਆ, ਜਦੋਂ ਖੇਤਾਂ ਵਿੱਚੋਂ ਕਣਕ ਵੱਢ ਲੈਂਦੇ ਸੀ ਜ਼ਿਮੀਂਦਾਰ, ਤਾਂ ਉਹ ਕਣਕ ਦੀਆਂ ਬੱਲੀਆਂ ਜਿਹੜੀਆਂ ਟੁੱਟ ਕੇ ਡਿੱਗੀਆਂ ਹੁੰਦੀਆਂ ਇਕੱਠੀਆਂ ਕਰਦਾ, ਫਿਰ ਉਹਨਾਂ ਨੂੰ ਛੰਡ ਕੇ ਉਹਨਾਂ ਵਿੱਚੋਂ ਦਾਣੇ ਕੱਢ ਕੇ ਆਪਣੀ ਝੌਂਪੜੀ ਵਿੱਚ ਰੱਖੀ ਹੋਈ ਹੱਥ ਵਾਲੀ ਚੱਕੀ ਨਾਲ ਆਟਾ ਪੀਂਦਾ, ਫਿਰ ਉਹਦੇ 5 ਪ੍ਰਸ਼ਾਦੇ ਬਣਾ ਕੇ ਬੈਠਾ ਰਹਿੰਦਾ ਭਗਤੀ ਵਿੱਚ ਕਿ ਕੋਈ ਪਹਿਲਾਂ ਆ ਕੇ ਛਕੇਗਾ ਫਿਰ ਮੈਂ ਛਕਦਾ। ਭਾਈ ਲਾਲੋ ਦੇ ਘਰੇ ਮਹਾਰਾਜ ਨੇ ਜਾ ਕੇ ਪ੍ਰਸ਼ਾਦਾ ਛਕਿਆ ਸਾਦਗੀ ਦਾ, ਮਲਕ ਭਾਗੋ ਦੇ ਘਰੇ ਨਹੀਂ ਛਕਿਆ ਕਿਉਂਕਿ ਉੱਥੇ ਖੂਨੀ ਭੋਜਨ ਹੈ। ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਕੀ ਹੁੰਦਾ? ਕਹਿੰਦੇ ਕੂੜ ਬੋਲ ਮੁਰਦਾਰ ਖਾਏ। ਇੱਥੋਂ ਤੱਕ ਵੀ ਜਿਹੜਾ ਝੂਠ ਬੋਲ ਕੇ ਖਾਣਾ ਕਿਸੇ ਚੀਜ਼ ਨੂੰ, ਉਹ ਵੀ ਮੁਰਦਾ ਖਾਣ ਦੇ ਤੁੱਲ। ਸੋ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਬਗਾਨੀ ਕਮਾਈ ਖੂਨ ਪੀਣ ਦੇ ਬਰਾਬਰ। ਮਲਕ ਭਾਗੋ ਬਗਾਨੀ ਕਮਾਈ ਖਾ ਖਾ ਕੇ ਸਤਿਗੁਰਾਂ ਨੇ ਦਿਖਾ ਦਿੱਤਾ ਤੇਰੇ ਪੂੜੇ ਵਿੱਚੋਂ ਖੂਨ ਨਿਕਲਦਾ। ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ ਇਸ ਗੱਲ ਦਾ ਖਿਆਲ ਕਰੋ ਕੌਣ ਮਾਸ ਕੌਣ ਸਾਗ ਕਹਾਵੈ, ਮਾਸ ਕਿਹੜੀ ਚੀਜ਼ ਹੈ ਅਤੇ ਸਾਗ ਕਿਹੜੀ ਚੀਜ਼ ਹੈ। ਸੋ ਇਸ ਤਰ੍ਹਾਂ ਰਸਾਂ ਕਸਾਂ ਦੇ ਅੰਦਰ ਹਰੇਕ ਇਨਸਾਨ ਫਸਿਆ ਹੋਇਆ, ਜਿਨ੍ਹਾਂ ਨੇ ਭਗਤੀ ਕਰਨੀ ਹੈ। ਪੁਰਾਣੇ ਤੋਂ ਪੁਰਾਣੇ ਲੈ ਕੇ ਮਹਾਂਪੁਰਸ਼ਾਂ ਦੇ ਜੀਵਨ ਜੇ ਪੜ੍ਹੀਏ, ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸੀਸ ਤਲੀ 'ਤੇ ਰੱਖ ਕੇ ਜੰਗ ਕੀਤਾ ਹੈ, ਸੋ ਉਹਨਾਂ ਨੇ ਵੀ ਕੱਚੇ ਬੇਰ ਖਾ ਕੇ ਗੁਜ਼ਾਰਾ ਕੀਤਾ। ਅੱਜ ਵੀ ਉਹਨਾਂ ਦੇ ਸਥਾਨ 'ਤੇ ਉਹ 2 ਘੜੇ ਪਏ ਨੇ, ਜਿਨ੍ਹਾਂ ਦੇ ਵਿੱਚ ਇੱਕ ਵਿੱਚ ਛੋਲੇ ਹੁੰਦੇ ਸੀ, ਇੱਕ 'ਚ ਪਾਣੀ ਹੁੰਦਾ ਸੀ। ਉਹਨਾਂ ਨੇ ਜ਼ਿੰਦਗੀ ਦੇ ਅੰਦਰ ਕੋਈ ਸਵਾਦ ਨਹੀਂ ਲਏ ਹਨ ਕਿ ਮੈਂ ਆਹ ਸਵਾਦ ਲੈਣੇ ਨੇ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਭ ਤੋਂ ਵੱਧ ਨੇੜੇ ਰਹਿਣ ਵਾਲੇ ਬਾਬਾ ਦੀਪ ਸਿੰਘ, ਸੋ ਉਹਨਾਂ ਨੇ ਰਸਾਂ ਕਸਾਂ ਦੀ ਗੱਲ ਨਹੀਂ ਕੀਤੀ, ਸੰਸਾਰ ਦੇ ਅੰਦਰ ਨਾਮ ਰਸ ਦੀ ਗੱਲ ਕੀਤੀ। ਸਤਿਗੁਰੂ ਕਹਿੰਦੇ ਇਹ ਰਸ ਛੱਡੇ ਉਹ ਰਸ ਆਵਾ। ਜਦੋਂ ਆਪਾਂ ਇਹ ਰਸ ਛੱਡ ਦਿੰਦੇ ਹਾਂ ਤਾਂ ਨਾਮ ਦਾ ਰਸ ਆਉਂਦਾ। ਇਸ ਕਰਕੇ ਜਿਹੜੇ ਲੋਕ ਆਪਣੀ ਜ਼ੁਬਾਨ ਦੇ ਸਵਾਦ ਵਾਸਤੇ ਰਸਾਂ ਕਸਾਂ ਨੂੰ ਖਾਂਦੇ ਨੇ, ਸਤਿਗੁਰੂ ਕਹਿੰਦੇ ਨੇ ਇਹ ਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸਰੀਰ ਦੇ ਅੰਦਰ ਜਦੋਂ ਇੰਨੇ ਰਸ ਨੇ, ਰਸ ਸੋਹਣਾ, ਰਸ ਰੂਪਾ, ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ 10 ਰਸ ਨੇ। ਹੁਣ ਜਿਹੜੇ ਭਗਤੀ ਕਰਨ ਵਾਲੇ ਇਨਸਾਨ ਨੇ ਉਹ 24 ਘੰਟੇ ਬਾਅਦ ਇੱਕ ਪ੍ਰਸ਼ਾਦਾ ਛਕਦੇ ਨੇ, ਜਾਂ ਥੋੜ੍ਹਾ ਜਿਹਾ ਫਲ ਖਾ ਲੈਣਾ, ਥੋੜ੍ਹਾ ਜਿਹਾ ਦੁੱਧ ਪੀ ਲੈਣਾ, ਚੌਥਾ ਹਿੱਸਾ। ਉਹ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦਾ, ਅਤੇ ਆਮ ਜਿਹੜੇ ਬੰਦੇ ਨੇ ਜਿਹੜੇ ਸਿਰਫ ਖਾਣ ਦਾ ਹੀ ਰੌਲਾ ਪਾਉਂਦੇ ਨੇ ਬਸ, ਉਹਨਾਂ ਦੇ ਅਤੇ ਉਹਨਾਂ ਕਮਾਈ ਵਾਲਿਆਂ ਦਾ ਬਹੁਤ ਫਰਕ ਹੈ। ਕਿਉਂਕਿ ਕੂਕਰ ਨੂੰ ਹੱਡੀ ਦੇਖ ਕੇ ਭੌਂਕਣ ਦੀ ਆਦਤ ਹੁੰਦੀ, ਕੂਕਰ ਹਮੇਸ਼ਾ ਹੱਡੀ ਨੂੰ ਦੇਖ ਕੇ ਭੌਂਕਦੇ ਨੇ। ਇੱਕ ਹੱਡੀ ਲੱਭ ਜੇ ਦੋ ਕੂਕਰ ਲੜਦੇ ਨੇ ਆਪਸ ਵਿੱਚ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਗਿਆਨ ਧਿਆਨ ਦੀ ਤਾਂ ਕੋਈ ਗੱਲ ਹੀ ਨਹੀਂ ਨਾ ਹੈ ਕਿਸੇ ਕੋਲ। ਸੋ ਇਸ ਤਰ੍ਹਾਂ ਆਪ ਵੀ ਗੁੰਮਰਾਹ ਹੋਏ ਪਏ ਨੇ, ਦੁਨੀਆਂ ਨੂੰ ਵੀ ਗੁੰਮਰਾਹ ਕਰਦੇ ਨੇ ਐਸੇ ਇਨਸਾਨ। ਸਤਿਗੁਰੂ ਮਹਾਰਾਜ ਅੱਜ 5ਵੇਂ ਪਾਤਸ਼ਾਹ ਆਪ ਉਪਦੇਸ਼ ਕਰਦੇ ਨੇ ਆਪਾਂ ਨੂੰ ਵੀ ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ, ਮ੍ਰਿਤਕ ਦੇਹ ਸਾਧ ਸੰਗ ਬਿਹੂਨਾ। ਸਤਸੰਗਤ ਤੋਂ ਬਿਨਾਂ ਇਹ ਦੇਹ ਮੁਰਦੇ ਦੇ ਤੁੱਲ ਹੈ। ਮਹਾਰਾਜ ਨੂੰ ਪੁੱਛੋ ਜਿਹਨੇ ਇਹ ਦੇਹੀ ਦਿੱਤੀ ਆਪਾਂ ਨੂੰ, ਆਪਾਂ ਨੂੰ, ਆਪਾਂ ਗੁਰੂ ਸਾਹਿਬ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਸਾਨੂੰ ਮੁਰਦਾ ਕਿਉਂ ਕਹਿੰਦੇ ਹੋ। ਮਹਾਰਾਜ ਕਹਿੰਦੇ ਨੇ ਜਿਸ ਕੰਮ ਲਈ ਮੈਂ ਭੇਜਿਆ ਸੀ ਉਹ ਕੰਮ ਨਹੀਂ ਕੀਤਾ ਤੂੰ, ਮਨੁੱਖਾ ਦੇਹੀ ਦਿੱਤੀ ਸੀ ਤੈਨੂੰ, ਭਾਈ ਪ੍ਰਾਪਤ ਮਾਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆਵਰ ਕਾਜ, ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਾਧ ਸੰਗਤ ਤੋਂ ਬਿਨਾਂ ਇਹ ਦੇਹੀ ਮੁਰਦੇ ਦੇ ਤੁੱਲ ਤੁਰੀ ਫਿਰਦੀ ਹੈ। ਆਵਤ ਜਾਤ ਜੋਨੀ ਦੁੱਖ ਖੀਨਾ ਰਹਾਓ, ਜੂਨੀਆਂ ਦੇ ਦੁੱਖਾਂ ਵਿੱਚ ਆਉਂਦਾ ਜਾਂਦਾ ਹੋਇਆ ਖੀਨਾ ਹੁੰਦਾ, ਨਾਸ ਹੁੰਦਾ, ਕਮਜ਼ੋਰ ਹੁੰਦਾ, ਘੱਟ ਜਾਂਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿ ਇਹੋ ਜਿਹੜੇ ਬੰਦੇ ਨੇ ਜਿਨ੍ਹਾਂ ਦਾ ਧਿਆਨ ਹੀ ਇਸ ਖਾਣ ਵਿੱਚ ਹੈ ਹਮੇਸ਼ਾ, ਜਾਂ ਧਿਆਨ ਖਾਣ ਵਿੱਚ ਹੈ ਜਾਂ ਵਿਕਾਰਾਂ ਵਿੱਚ, ਜਿਹੜੇ ਵਿਹੰਗਮ ਲੋਕ ਨੇ ਜਾਂ ਕੋਈ ਨਾਮ ਜਪਣ ਵਾਲੇ ਨੇ। ਕਿਉਂਕਿ ਅਸੀਂ ਰਹੇ ਜ਼ਿਆਦਾ ਮਹਾਤਮਾ ਵਿੱਚ, ਨਾਮ ਜਪਣ ਵਾਲਿਆਂ ਵਿੱਚ, ਉਹਨਾਂ ਕੋਲ ਅਸੀਂ ਕਿਸੇ ਮਹਾਤਮਾ ਕੋਲ ਬੈਠੇ ਸੀਗੇ, ਚੰਗੀ ਅਵਸਥਾ ਦੇ ਮਾਲਕ। ਅਸੀਂ ਰਾਤ ਨੂੰ ਸਾਨੂੰ ਕਹਿੰਦੇ ਇਹਨਾਂ ਨੂੰ ਸਿੰਘਾਂ ਨੂੰ ਦੁੱਧ ਛਕਾਓ ਭਾਈ, ਅਸੀਂ ਦੁੱਧ ਛਕਣ ਲੱਗ ਗਏ, ਬਾਬਾ ਜੀ ਤੁਸੀਂ ਵੀ ਛਕ ਲਓ। ਕਹਿੰਦੇ ਭਾਈ ਮੈਨੂੰ ਤਾਂ 20-25 ਸਾਲ ਹੋ ਗਏ, ਮੈਂ ਕਦੇ ਦੁੱਧ ਪੀਤਾ ਨਹੀਂ। ਅਸੀਂ ਕਿਹਾ ਤੁਸੀਂ ਦੁੱਧ ਨਹੀਂ ਪੀਂਦੇ ਫਿਰ ਸਾਨੂੰ ਛਕਾਉਂਦੇ? ਕਹਿੰਦੇ ਤੁਸੀਂ ਗ੍ਰਿਸਤੀ ਹੋ, ਬਿਹੰਗਮ ਜਿਹੜਾ ਦੁੱਧ ਪੀਵੇ ਤਾਂ ਕਹਿੰਦੇ ਵਿਕਾਰ ਫੁਰਿਆਉਂਦੇ ਨੇ। ਅਸੀਂ ਘਿਓ ਦੁੱਧ ਗਰਮ ਚੀਜ਼ਾਂ ਨਹੀਂ ਖਾਂਦੇ, ਕੋਈ ਗਰਮ ਚੀਜ਼ ਨਹੀਂ ਖਾਣੀ, ਇਹ ਨਾਲ ਸਰੀਰਕ ਸ਼ਾਂਤੀ ਵੀ ਬਣੀ ਰਹਿੰਦੀ। ਉਹ ਦੁੱਧ ਨੂੰ ਜਾਂ ਬਦਾਮਾਂ ਨੂੰ ਆਦਿਕ ਨੂੰ, ਤਾਕਤ ਵਾਲੀਆਂ ਚੀਜ਼ਾਂ ਨੂੰ ਕਹਿੰਦੇ ਪਚਾਉਣਾ ਔਖਾ ਹੁੰਦਾ, ਅਤੇ ਲੋਕ ਇੱਥੇ ਹੱਡੀਆਂ ਜੰਮਣ ਤੱਕ ਤਿਆਰ ਹੋਏ ਬੈਠੇ ਨੇ। ਜਿਹੜੀ ਚੀਜ਼ ਸੁਧੀ ਨਿਰੀ ਵਿਕਾਰ ਹੈ, ਪਿਛਲੀਆਂ ਸਾਰੀਆਂ ਗੱਲਾਂ ਛੱਡ ਦਿਓ। ਗੱਲ ਆਪਾਂ ਮੌਕੇ ਦੀ ਕਰਦੇ ਹਾਂ, ਅੱਜ ਸ਼ਬਦ ਕਿਹੜਾ ਆਇਆ। ਮਹਾਰਾਜ ਕਹਿੰਦੇ ਇਹੋ ਜਿਹੜੇ ਇਨਸਾਨ ਨੇ ਭਗਤੀ ਤੋਂ ਵਿਹੂਣੇ, ਸਿਰਫ ਹੱਡੀਆਂ ਚੱਬਦੇ ਨੇ। ਅਨਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਾਹੇ ਡਰਾਇਆ। ਉਹਦੇ ਅਨੇਕ ਤਰ੍ਹਾਂ ਦੇ ਸੁੰਦਰ ਕੱਪੜਿਆਂ ਦਾ ਪਹਿਰਨਾ ਹੀ ਉਹ ਨਿਸਫਲ ਹੈ ਜਿਹਨਾਂ, ਜਿਸ ਤਰ੍ਹਾਂ ਖੇਤ ਦੇ ਵਿੱਚ ਜਾਨਵਰਾਂ ਨੂੰ ਡਰਾਉਣ ਵਾਸਤੇ ਇੱਕ ਨਕਲੀ ਬੰਦਾ ਜਿਹਾ ਬਣਾ ਕੇ ਖੜਾ ਕੀਤਾ ਜਾਂਦਾ, ਉਹਦੇ ਸਿਰ ਦੇ ਉੱਤੇ ਤੌੜੀ ਕਾਲੇ ਰੰਗ ਦੀ ਪਾ ਕੇ ਡੰਡੇ ਜੇ ਖੜੇ ਕਰਕੇ ਉਹਨੂੰ ਡਰਨਾ ਬਣਾ ਕੇ ਖੇਤ ਵਿੱਚ ਗੱਡਿਆ ਜਾਂਦਾ। ਉਹਨੂੰ ਦੇਖ ਕੇ ਦੂਰੋਂ ਦੂਰੋਂ ਜਾਨਵਰ ਨਹੀਂ ਆਉਂਦੇ, ਪੰਛੀ ਨਹੀਂ ਆਉਂਦੇ, ਪਸ਼ੂ ਨਹੀਂ ਆਉਂਦੇ, ਪਰ ਬੇਜਾਨ ਹੁੰਦਾ, ਉਹਦੇ 'ਚ ਜਾਨ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਉਹ ਮਨੁੱਖ ਜੋ ਨਾਮ ਨਹੀਂ ਜਪਦਾ, ਸਿਰਫ ਖਾਣਿਆਂ ਦੇ ਪਿੱਛੇ ਹੀ ਦੌੜਿਆ ਹੋਇਆ, ਪਿੱਛੇ ਧੰਦਿਆਂ ਦੀ ਰੱਸੀ 'ਚ ਬੰਨਿਆ ਹੋਇਆ, ਉਹਦਾ ਬਸ ਕੱਪੜੇ ਇਕੱਲੇ ਪਾਏ ਡਰਨੇ ਵਰਗਾ ਉਹਦਾ ਮੂੰਹ, ਉਹ ਤਾਂ ਡਰਾਉਣ ਨੂੰ ਖੜਾਇਆ ਹੋਇਆ ਸਾਨੂੰ। ਸਗਲ ਸਰੀਰ ਆਵਤ ਸਭ ਕਾਮ, ਨਿਹਫਲ ਮਾਨੁਖ ਜਪੈ ਨਹੀਂ ਨਾਮ, ਇੱਕ ਮਨੁੱਖ ਸਰੀਰ ਤੋਂ ਬਿਨਾਂ, ਮਨੁੱਖਾ ਦੇਹੀ ਤੋਂ ਬਿਨਾਂ ਹੋਰ ਸਾਰੇ ਸਰੀਰਾਂ ਦਾ ਸਭ ਕੁਝ ਕੰਮ ਆਉਂਦਾ। ਮਹਾਰਾਜ ਫਰਮਾਉਂਦੇ ਨੇ ਪਸ਼ੂ ਮਰੈ, ਪਹਿਲਾਂ ਕਹਿੰਦੇ ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਬੰਦੇ ਦਾ ਨਾ ਚੰਮ ਕੰਮ ਆਉਂਦਾ ਨਾ ਹੱਡ ਕੰਮ ਆਉਂਦਾ। ਪਸ਼ੂ ਦੀ ਚਮੜੀ ਦੀ ਬਹੁਤ ਚੀਜ਼ਾਂ ਬਣਦੀਆਂ, ਡੰਗਰਾਂ ਦੀਆਂ। ਫਿਰ ਹਾਥੀ ਦੰਦ, ਹਾਥੀ ਦੀ ਹੱਡੀ ਬਹੁਤ ਕੰਮ ਆਉਂਦੀ। ਇੱਕ ਕਸਤੂਰਾ ਮਿਰਗ ਕਸਤੂਰੀ ਦਿੰਦਾ। ਸਾਰੇ ਜਾਨਵਰਾਂ ਤੋਂ ਕੁਛ ਨਾ ਕੁਛ ਮਿਲ ਜਾਂਦਾ, ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਬੰਦਾ ਹੈ ਇਹਦੀ ਦੇਹੀ ਕਿਸ ਕੰਮ ਆਉਂਦੀ? ਜੇ ਮਨੁੱਖ ਵਾਹਿਗੁਰੂ ਨਾਮ ਨਹੀਂ ਜਪਦਾ ਤਾਂ ਇਹ ਸਭ ਤਰ੍ਹਾਂ ਕਰਕੇ ਨਿਸਫਲ ਹੀ ਹੈ, ਨਿਸਫਲ ਹੀ ਹੈ। ਕਹੋ ਨਾਨਕ ਜਾ ਕਹੋ ਭਏ ਦਏ ਆਲਾ, ਸਾਧ ਸੰਗ ਮਿਲ ਭਜਹਿ ਗੋਪਾਲਾ। ਮਹਾਰਾਜ ਕਥਨ ਕਰਦੇ ਜਿਸ ਉੱਤੇ ਪਰਮੇਸ਼ਰ ਦਿਆਲੂ ਹੁੰਦਾ, ਉਹਦੀ ਦਿਆਲਤਾ ਹੁੰਦੀ, ਉਹਦੀ ਨਿਸ਼ਾਨੀ ਕੀ ਹੈ? ਕਿਸੇ ਨੂੰ ਦੇਖਣਾ ਜਾਂ ਆਪਣੇ ਆਪ ਨੂੰ ਆਪ ਦੇਖੋ ਜਾਂ ਕਿਸੇ ਨੂੰ ਦੇਖੋ ਵੀ ਰੱਬ ਇਹਦੇ 'ਤੇ ਦਿਆਲ ਹੈ ਕਿ ਨਹੀਂ। ਮਹਾਰਾਜ ਕਹਿੰਦੇ ਜਿਸ ਉੱਤੇ ਵਾਹਿਗੁਰੂ ਦਿਆਲ ਹੈ ਉਹ ਸਤਸੰਗਤ ਨਾਲ ਮਿਲ ਕੇ ਗੋਪਾਲ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ, ਉਹ ਸਤਸੰਗਤ ਨਾਲ ਮਿਲ ਜਾਂਦਾ ਅਤੇ ਪਰਮੇਸ਼ਰ ਦਾ ਸਿਮਰਨ ਕਰਦਾ, ਬੰਦਗੀ ਕਰਦਾ, ਕਿਉਂਕਿ ਉਹਦੇ 'ਤੇ ਪਰਮਾਤਮਾ ਦਿਆਲੂ ਹੈ। ਬਸ ਇਹੀ ਉਹਦੀ ਦਿਆਲਤਾ ਦੀ ਨਿਸ਼ਾਨੀ ਹੈ। ਜਿਹਦੇ ਉੱਤੇ ਦਿਆਲ ਹੁੰਦਾ ਉਹਨੂੰ ਸਤਸੰਗਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਲੈ ਆਉਂਦੇ ਨੇ। ਗੌੜੀ ਮਹੱਲਾ ਪੰਜਵਾਂ, 191 ਅੰਗ 'ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁੱਖ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਸਾਡੇ ਘਰ 'ਚ ਕਲਾ ਕਲੇਸ਼ ਹੈ, ਲੜਾਈ ਝਗੜਾ ਹੈ, ਗੁਰੂ ਦੇ ਉਪਦੇਸ਼ ਨੇ ਕਲਪਨਾ ਅਤੇ ਕਲੇਸ਼ ਕਲਾ ਰੂਪ ਕਲੇਸ਼ ਸਾਰੇ ਨਿਵਿਰਤ ਕਰ ਦਿੱਤੇ ਨੇ। ਜੇ ਗੁਰੂ ਦਾ ਉਪਦੇਸ਼ ਸੁਣੇ, ਜੇ ਬਹਿ ਕੇ ਬੰਦਾ ਕਥਾ ਸੁਣੇ, ਸ਼ਬਦ ਦੀ ਵਿਚਾਰ ਨੂੰ ਸੁਣੇ, ਸ਼ਬਦ ਦੀ ਵਿਚਾਰ ਨੂੰ ਕਰੇ, ਸ਼ਬਦ ਦੀ ਵਿਚਾਰ, ਸ਼ਬਦ ਨੂੰ ਸੁਣਨਾ, ਫਿਰ ਸ਼ਬਦ ਦਾ ਅਭਿਆਸ ਕਰਨਾ, ਸ਼ਬਦ ਵਿੱਚ ਚਿੱਤ ਜੋੜਨਾ, ਇਹਦੇ ਨਾਲ ਸਤਿਗੁਰੂ ਕਹਿੰਦੇ ਸਾਰਾ ਕੁਝ ਹੀ ਦੂਰ ਹੋ ਜਾਂਦਾ। ਆਉਣ ਜਾਣ ਦੇ ਚੱਕਰ ਸਾਰੇ ਹੀ ਖਤਮ ਹੋ ਜਾਂਦੇ ਨੇ ਅਤੇ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ। ਆਵਣ ਜਾਣ ਰਹੇ ਸੁੱਖ ਸਾਰੇ, ਸਾਰੇ ਹੀ ਸੁੱਖ ਮਿਲ ਜਾਂਦੇ ਨੇ ਉਸ ਇਨਸਾਨ ਨੂੰ। ਭੈ ਬਿਨਸੇ ਨਿਰਭਉ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ। ਨਿਰਭਉ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਕਰਕੇ ਸਾਰੇ ਡਰ ਨਾਸ ਹੋ ਜਾਂਦੇ ਨੇ। ਸਤਸੰਗਤ ਵਿੱਚ ਬੈਠ ਕੇ ਅਸੀਂ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਜਦੋਂ ਦਾ। ਸਤਿਗੁਰੂ ਦਾ ਉਦੇਸ਼ ਸਮਝੋ ਕੀ ਹੈ? ਸਤਸੰਗਤ ਵਿੱਚ ਬਹਿ ਕੇ ਗੁਣਾਂ ਦਾ ਗਾਇਨ ਕਰਨਾ। ਸੋ ਜੇ ਵਿਚਾਰ ਕਰੀਏ ਅੱਜ ਦੇ ਯੁੱਗ ਵਿੱਚ ਸਾਡਾ ਕਿਹੜਾ ਬੰਦਾ ਹੈ, ਇਹ ਸਾਡੇ ਬਾਹਲੇ ਵੱਡੇ ਵੱਡੇ ਬਣੇ ਹੋਏ ਨੇ, ਉਹਨਾਂ 'ਚੋਂ ਕਦੇ ਨਹੀਂ ਕੋਈ ਸਤਸੰਗ ਵਿੱਚ ਬਹਿੰਦਾ ਜਾਤ, ਕਿਉਂਕਿ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਕਹਿ ਦਿੱਤਾ ਕਿ ਮ੍ਰਿਤਕ ਦੇਹ ਸਾਧ ਸੰਗ ਵੀ ਹੁੰਦਾ। ਜਿਹੜੇ ਬੰਦੇ ਸਾਧ ਸੰਗਤ 'ਚ ਬੈਠਦੇ ਨਹੀਂ ਉਹ ਗੁਰਾਂ ਨੂੰ ਮੁਰਦੇ ਦੇ ਤੁੱਲ ਹੀ ਨਜ਼ਰ ਆ ਰਹੇ ਨੇ, ਐਵੇਂ ਕੱਪੜੇ ਹੀ ਪਾਏ ਹੋਏ ਨੇ ਉਹਨੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸ਼ਬਦ ਦੇ ਰਾਹੀਂ ਸਮਝਾਇਆ ਕਿ ਇੱਕ ਰੋਹ ਰੀਤੀ ਬਣਦੀ ਸਾਰੀ ਦੁਨੀਆਂ ਦੇ ਅੰਦਰ, ਸਾਰੇ ਜਾਣੇ ਸਤਸੰਗਤ ਨੂੰ ਮਹਾਨਤਾ ਦਿੰਦੇ। ਇਹ ਸਿੱਖ ਸਤਸੰਗਤ ਨੂੰ ਮਹਾਨਤਾ ਦੇਣ ਦੀ ਬਜਾਏ ਰਾਜਸੀ ਪਾਸੇ ਨੂੰ ਜ਼ਿਆਦਾ ਤੁਰ ਪਏ ਨੇ, ਰਜੋ ਗੁਣੀ ਜ਼ਿਆਦਾ ਬਣੇ ਨੇ, ਤਮੋ ਗੁਣੀ ਜ਼ਿਆਦਾ ਬਣੇ ਨੇ। ਸਤਸੰਗਤ ਦੀ ਤਾਂ ਇਹਨਾਂ ਕੋਲ ਗੱਲ ਹੀ ਨਾ ਕਰੋ। ਕੋਈ ਬੰਦਾ ਸਤਸੰਗਤ ਵਿੱਚ ਬਹਿ ਕੇ ਪਾਠ ਕਰਨ ਨੂੰ ਤਿਆਰ ਨਹੀਂ, ਕੋਈ ਬੰਦਾ ਬਹਿ ਕੇ ਸਤਸੰਗਤ ਦੇ ਵਿੱਚ ਬਾਣੀ ਕੀਰਤਨ ਸੁਣਨ ਨੂੰ ਤਿਆਰ ਨਹੀਂ, ਕਥਾ ਨਹੀਂ ਸੁਣਦਾ ਕੋਈ, ਗੁਰਬਾਣੀ ਦਾ ਪਾਠ ਹੈ ਉਹ ਨਹੀਂ ਸੁਣਦਾ ਕੋਈ। ਬਸ ਇਹ ਹੈ ਵੀ ਜੇ ਉੱਥੇ ਬੁਲਾ ਲਓ ਉੱਥੇ ਆ ਜਾਵਾਂਗੇ, ਜਲਸੇ ਜਲੂਸ ਮੀਟਿੰਗਾਂ ਜਿੰਦਾਬਾਦ ਮੁਰਦਾਬਾਦ, ਗੱਲ ਪੰਥ ਦੀ ਕਰ ਰਹੇ। ਕੀ ਪੰਥ? ਪੰਥ ਗੁਰੂ ਗ੍ਰੰਥ ਸਾਹਿਬ ਹੀ ਹੈ, ਪੰਥ ਨਾਮ ਰਸਤੇ ਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ 'ਤੇ ਅਮਲ ਨਹੀਂ ਕਰ ਸਕਦਾ ਉਹ ਪੰਥ ਦੇ ਉੱਤੇ ਤੁਰ ਨਹੀਂ ਸਕਦਾ, ਅਤੇ ਉਹ ਪੰਥ ਵਿੱਚ ਸ਼ਾਮਿਲ ਕਿਵੇਂ ਹੋ ਸਕਦਾ? ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖੀ ਦਾ ਸਿਧਾਂਤ ਮਹਾਰਾਜ ਨੇ ਲਿਖਿਆ, ਇਸ ਸਿਧਾਂਤ ਨੂੰ ਇੱਕ ਪਾਸੇ ਰੱਖ ਕੇ ਬੰਦੇ ਆਪਣੀ ਮਰਜ਼ੀ ਨਾਲ ਹੀ ਸਿਧਾਂਤ ਬਣਾ ਕੇ ਉਹਦੇ ਨਾਲ ਹੀ ਦੁਨੀਆਂ ਨੂੰ ਚਲਾ ਰਹੇ ਨੇ। ਸਤਿਗੁਰੂ ਦੇ ਸਿਧਾਂਤ 'ਤੇ ਜਦੋਂ ਤੱਕ ਆਪਾਂ ਨਹੀਂ ਆਉਂਦੇ, ਬੇਸ਼ੱਕ ਕੀਰਤਨ ਕਰਨ ਵਾਲੇ ਨੇ ਸ਼ਬਦ ਵੀ ਭਰੇ, ਸਾਰਿਆਂ ਨੂੰ ਸੁਣਾਏ ਵੀ ਨੇ ਕਿ ਗੁਰਮੁਖ ਬੈਸੋ ਸਫ਼ਾ ਵਿਛਾਏ, ਆਪ ਪਾਈ ਬੈਠੀਏ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੀ ਹੋਵੋ ਜੋਰੀ, ਗੁਰਮੁਖ ਬੈਸੋ ਸਫ਼ਾ ਵਿਛਾਏ। ਕੋਸ਼ਿਸ਼ ਤਾਂ ਕੀਤੀ ਹੈ ਬਈ ਸਾਰੇ ਜਣੇ ਮਿਲ ਕੇ ਬੈਠੋ, ਸਤਸੰਗਤ ਕਰੋ, ਆਪਾਂ ਨੂੰ ਕੁਛ ਗਿਆਨ ਹੋਵੇ, ਕੋਈ ਚਾਨਣ ਹੋਵੇ, ਪਰ ਇਸ ਪਾਸੇ ਨੂੰ ਕੋਈ ਚੱਲਿਆ ਹੀ ਨਹੀਂ। ਬੇਮੁੱਖ ਨੇ ਸਾਰੇ ਜਣੇ, ਬਹੁਤ ਘੱਟ ਜੀਵ ਨੇ ਜਿਹੜੇ ਗੁਰਾਂ ਦੇ ਹੁਕਮ ਅਨੁਸਾਰ ਗੁਰਮੁਖ ਬਣੇ ਨੇ। ਬੇਮੁੱਖ ਹੋ ਕੇ ਚੱਲਣ ਦੇ ਨਾਲ ਗੁਰਾਂ ਦੀ ਕਿਰਪਾ ਘੱਟ ਗਈ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਿ ਜਦੋਂ ਆਪਾਂ ਸਤਸੰਗਤ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗਾਇਆ, ਨਿਰਭਉ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਕਰਕੇ ਸਾਰੇ ਡਰ ਨਾਸ ਹੋ ਗਏ। ਸਤਸੰਗਤ ਵਿੱਚ ਬਹਿ ਕੇ ਅਭਿਆਸ ਕੀਤਾ, ਚਰਨ ਕਮਲ ਰੇ ਦੇ ਅੰਤਰ ਧਾਰੇ, ਅਗਨ ਸਾਗਰ ਗੁਰ ਪਾਰੇ ਉਤਾਰੇ। ਜਦ ਹਿਰਦੇ ਦੇ ਅੰਦਰ ਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਾਰਨਾ ਕੀਤਾ ਹੈ, ਤਾਂ ਗੁਰਾਂ ਨੇ ਸਾਨੂੰ ਅਗਨੀ ਦੇ ਸਮੁੰਦਰ ਸੰਸਾਰ ਚੋਂ ਪਾਰ ਉਤਾਰ ਦੇਣਾ ਕੀਤਾ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਤਸੰਗਤ ਦੇ ਵਿੱਚ ਸਾਡਾ ਹਰਿਮੰਦਰ ਸਾਹਿਬ ਦੇ ਵਿੱਚ ਸੰਗਤ ਸੇਵਾ ਕਰਦੀ, ਰਾਤ ਨੂੰ ਇਸ਼ਨਾਨ ਕਰਾਇਆ ਜਾਂਦਾ, ਬਾਰੀਆਂ ਸਾਫ਼ ਕੀਤੀਆਂ ਜਾਂਦੀਆਂ, ਪਰਿਕਰਮਾਂ ਧੋਤੀਆਂ ਜਾਂਦੀਆਂ ਨੇ ਸੰਗਤ ਵੱਲੋਂ। ਕਦੇ ਜਿਹੜੇ ਮੋਢੀ ਲੋਕ ਨੇ ਉਹਨਾਂ ਨੂੰ ਅਸੀਂ ਦੇਖਿਆ ਨਹੀਂ ਹੈ। ਲਗਭਗ 3 ਕੁ ਸਾਲ ਉੱਥੇ ਰਹਿਣ ਦਾ ਮੌਕਾ ਲੱਗਿਆ, ਸਿਰਫ ਸੰਗਤ ਹੀ ਸੇਵਾ ਕਰਦੀ ਦੇਖੀ ਜਾ ਸਕਦੀ ਹੈ। ਉਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਧਰਮ ਦੇ ਠੇਕੇਦਾਰ ਹਾਂ, ਉਹ ਤਾਂ ਆਉਂਦੇ ਹੀ ਦੁਪਹਿਰੇ 'ਚ ਜਾ ਕੇ ਕਿਤੇ ਸ਼ਾਮ ਨੂੰ ਹੀ ਮੱਥਾ ਟੇਕਦੇ ਨੇ। ਜਿਹੜੀ ਹਰਿਮੰਦਰ ਸਾਹਿਬ ਦੇ ਉੱਪਰਲੇ ਗੁੰਬਜ 'ਤੇ ਮਿੱਟੀ ਹੈ, ਕਿੰਗਰਿਆਂ 'ਤੇ ਮਿੱਟੀ ਪੈਂਦੀ ਹੈ, ਮਾੜੀ ਮੋਟੀ ਕੋਈ ਘੱਟਾ ਮਿੱਟੀ, ਬਾਰੀਆਂ ਸਾਫ਼ ਕਰ, ਸੰਗਤ ਕਰਦੀ ਹੈ, ਸੰਗਤ ਉੱਥੋਂ ਸਾਰਾ ਕੁਛ ਲੈ ਜਾਂਦੀ ਹੈ ਖੱਟ ਕੇ। ਪਰ ਆਪ ਜਦੋਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਰਚਨਾ ਕੀਤੀ ਹੈ, ਸਤਿਗੁਰੂ ਆਪ ਸਾਫ਼ ਕਰਦੇ ਹੁੰਦੇ ਸਾਰਾ ਕੁਛ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਆ, ਉਹਦੇ ਪਲੰਘ ਦੇ ਥੱਲੇ ਸਫਾਈ ਕਰਨੀ, ਆਪ ਸੱਚੇ ਪਾਤਸ਼ਾਹ ਸੇਵਾ ਕਰਦੇ ਰਹੇ ਨੇ। ਹੁਣ ਜਦੋਂ ਕੋਈ ਸੇਵਾ ਕਰਦਾ ਤਾਂ ਮਹਾਰਾਜ ਕਹਿੰਦੇ ਉਹਦੇ ਉੱਤੇ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ। ਨਰਕਾਂ ਵਿੱਚ ਜਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਜਾਂਦੇ ਸੀ, ਪੂਰਿਆਂ ਗੁਰਾਂ ਨੇ ਕੱਢ ਲਿਆ, ਕਿਉਂਕਿ ਜਨਮਾਂ ਜਨਮਾਂਤਰਾਂ ਦੇ ਪਰਮਾਤਮਾ ਦੇ ਮਿਲਾਪ ਤੋਂ ਜਿਹੜੇ ਵਿਛੜੇ ਹੋਏ ਸੀ। ਪਰ ਮਹਾਰਾਜ ਨੇ ਕਿਰਪਾ ਕੀਤੀ, ਵਾਹਿਗੁਰੂ ਮੰਤਰ ਦੇ ਕੇ ਮੂਲ ਮੰਤਰ ਦੇ ਨਾਲ ਬਖਸ਼ਿਸ਼ ਕੀਤੀ, ਵਾਹਿਗੁਰੂ ਨਾਲ ਗੰਢ ਦਿੱਤਾ, ਜੋੜ ਦਿੱਤਾ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਮਹਾਰਾਜ ਕਹਿੰਦੇ ਉਹਨਾਂ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਬਲਿਹਾਰ ਕੁਰਬਾਨ ਜਾਈਏ, ਜਿਨ੍ਹਾਂ ਸਤਿਗੁਰਾਂ ਨੂੰ ਮਿਲਦਿਆਂ ਹੀ ਮੇਰੀ ਕਲਿਆਣ ਹੋ ਗਈ, ਮੁਕਤੀ ਹੋ ਗਈ, ਮੈਂ ਪਾਰ ਉਤਾਰਾ ਹੋ ਗਿਆ। ਮਿਲਦਿਆਂ ਸਾਰ ਹੀ ਗੁਰੂ ਦੀ ਕਿਰਪਾ ਹੋ ਗਈ। ਗੁਰੂ ਦੀ ਕਿਰਪਾ ਨੂੰ ਸਮਝਣਾ ਥੋੜ੍ਹਾ ਜਿਹਾ ਔਖਾ ਹੈ, ਕਠਿਨ ਹੈ ਇਨਸਾਨ ਵਾਸਤੇ। ਗੌੜੀ ਮਹੱਲਾ ਪੰਜਵਾ, ਸਾਧ ਸੰਗ ਤਾਕੀ ਸਰਨੀ ਪਰਹੋ, ਮਨ ਤਨ ਆਪਣਾ ਆਗੈ ਤਰਹੋ। ਵਾਹਿਗੁਰੂ ਦੇ ਮਹਾਤਮਾ ਦੇ ਜੋ ਸਤਸੰਗ ਦਾ ਆਨੰਦ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਦੀ ਸੰਗਤ ਦਾ ਆਨੰਦ ਹੈ, ਸਾਧ ਸੰਗਤ ਤਾਕੀ ਸਰਨੀ ਪਰਹੋ। ਪਹਿਲਾ ਭਾਵ ਤਾਂ ਇਹ ਕਿ ਸਤਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਕਰੋ ਅਤੇ ਆਪਣਾ ਮਨ ਅਤੇ ਤਨ ਉਹਨਾਂ ਦੇ ਅੱਗੇ ਧਰ ਦਿਓ, ਭੇਟਾ ਕਰ ਦਿਓ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲ ਵਿੱਚ ਸਾਧ ਸੰਗਤ ਦੇ ਵਿੱਚ ਮਿਲ ਕੇ ਜਿਹੜੇ ਨਾਮ ਰਸੀਏ ਨੇ, ਸੰਤ ਮਹਾਤਮਾ ਸਾਧੂ ਜਨ, ਉਹਨਾਂ ਨਾਲ ਮਿਲ ਕੇ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਸਿੱਖੋ ਅਤੇ ਵਾਹਿਗੁਰੂ ਦੀ ਸ਼ਰਨ ਨੂੰ ਆਪਾਂ ਕਿਵੇਂ ਗ੍ਰਹਿਣ ਕਰ ਸਕਦੇ ਹਾਂ। ਮਨ ਤਨ ਆਪਣਾ ਆਗਿਆ ਧਰੋ, ਆਪਣਾ ਮਨ ਤਨ ਉਹਨਾਂ ਦੇ ਅੱਗੇ ਧਰ ਦਿਓ, ਰੱਬ ਦੇ ਪਿਆਰਿਆਂ ਦੇ ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਕੋਰ। ਪਿਆਰਿਆਂ ਦੇ ਨਾਲ ਮਿਲੋ, ਉਹਨਾਂ ਨਾਲ ਮਿਲ ਕੇ ਸਿੱਖਿਆ ਪ੍ਰਾਪਤ ਕਰੋ ਕਿ ਕਿਵੇਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਸਕਦੇ ਹਾਂ ਆਪਾਂ। ਉਹਨਾਂ ਦੇ ਨਾਲ ਮਿਲ ਕੇ ਸਤਸੰਗ ਵਿੱਚ ਬੈਠ ਕੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ, ਕਹਿੰਦੇ ਮੇਰੇ ਭਾਈ ਉਹਨਾਂ ਮਹਾਤਮਾ ਨਾਲ ਮਿਲ ਕੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਨਾਮ ਨੂੰ ਸਿਮਰਦਿਆਂ ਸਿਮਰਦਿਆਂ ਜਿੰਨੀ ਵੀ ਮਨ ਦੀ ਤਪਸ਼ ਹੈ ਸਾਰੀ ਬੁੱਝ ਜਾਂਦੀ, ਕਿਉਂਕਿ ਮਨ ਦੇ ਅੰਦਰ ਜਿਹੜੀ ਤਪਸ਼ ਲੱਗੀ ਹੋਈ ਪਹਿਲਾਂ ਹੀ ਬਹੁਤ ਜ਼ਿਆਦਾ, ਉਸ ਤਪਸ਼ ਨੂੰ ਨਾਮ ਨੇ ਹੀ ਸ਼ਾਂਤ ਕਰਨਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਤਜ ਅਭਿਮਾਨ ਜਨਮ ਮਰਨ ਨਿਵਾਰ ਹੋ, ਹਰ ਕੇ ਦਾਸ ਕੇ ਚਰਨ ਨਮਸਕਾਰ ਹੋ। ਇੱਥੇ ਸਤਿਗੁਰੂ ਇਸ ਸ਼ਬਦ ਦੇ ਪ੍ਰਯੋਜਨ ਨੂੰ ਦੱਸਦੇ ਨੇ ਕਿ ਜਿਹੜਾ ਅਸੀਂ ਸ਼ੁਰੂ ਚ ਕਿਹਾ ਸਾਧ ਸੰਗ ਤਾਂ ਕਿ ਸਰਨੀ ਪਰ ਹੋ, ਹਰ ਕੇ ਦਾਸ ਕੇ ਚਰਨ ਨਮਸਕਾਰ। ਜੋ ਬੰਦੇ ਹੰਕਾਰ ਨੂੰ ਤਿਆਗ ਕੇ ਆਪਣਾ ਜਨਮ ਮਰਨ ਵਿਰਤ ਕਰ ਲਵੋ, ਤਜ ਅਭਿਮਾਨ ਜਨਮ ਮਰਨ ਨਿਵਾਰ। ਅਭਿਮਾਨ ਹੁੰਦਾ ਅਭ ਹਿਰਦੇ ਦੇ ਅੰਦਰ ਜਿਹੜਾ ਮਾਣ ਹੰਕਾਰ, ਇਹਨੂੰ ਨਿਵਿਰਤ ਕਰਕੇ ਪਹਿਲਾਂ ਜਨਮ ਮਰਨ ਦਾ ਨਿਵਿਰਤ ਕਰੋ, ਜੰਮਣਾ ਮਰਨਾ। ਹਰ ਕੇ ਦਾਸ ਕੇ ਚਰਨ ਨਮਸਕਾਰ ਹੋ ਤੋਂ ਭਾਵ ਹਰੀ ਦੇ ਜੋ ਦਾਸ ਨੇ ਉਹਨਾਂ ਦੇ ਚਰਨ ਕਮਲਾਂ ਪਰ ਨਮਸਕਾਰ ਕਰੋ। ਕਈ ਚੀਜ਼ਾਂ ਸਿਧਾਂਤਕ ਨੇ। ਮਹਾਰਾਜ ਨੇ ਫਤਿਹ ਬੁਲਾਉਣ ਦਾ ਹੁਕਮ ਕੀਤਾ, ਅੱਗੇ ਆਵਤ ਸਿੰਘ ਜੋ ਆਵੇ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਪਰ ਇੱਕ ਜਿਹੜੇ ਬਹੁਤ ਉੱਚੀ ਅਵਸਥਾ ਚਲੇ ਜਾਂਦੇ ਨੇ ਉਹਨਾਂ ਗੁਰਮੁਖਾਂ ਦਾ ਸਤਿਕਾਰ ਹੋਰ ਜ਼ਿਆਦਾ ਹੋਣਾ ਚਾਹੀਦਾ। ਅੱਜ ਵੀ ਅਸੀਂ ਬਾਬਾ ਬੁੱਢਾ ਜੀ ਨੂੰ ਨਮਸਕਾਰ ਕਰਦੇ ਹਾਂ, ਜਿੰਨੇ ਇਹੋ ਜਿਹੇ ਗੁਰਸਿੱਖ ਹੋਏ ਨੇ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ। ਹਰ ਕੇ ਦਾਸ ਕੇ ਚਰਨ ਨਮਸਕਾਰ ਹੋ। ਇਹ ਆਪਾਂ ਨੂੰ ਧਿਆਨ ਨਹੀਂ ਆਇਆ ਕਦੇ ਵੀ ਨਗਰ ਕੀਰਤਨ ਹੋ ਰਿਹਾ ਹੋਵੇ, ਸੰਗਤ ਦੇ ਹੱਥ ਵਿੱਚ ਪੈਸੇ ਫੜੇ ਹੁੰਦੇ ਨੇ, ਆਪਾਂ ਫਟਾਫਟ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਅਸਥਾਨ ਤੇ ਸੁਸ਼ੋਭਿਤ ਨੇ ਉਸ ਥਾਂ ਤੇ ਜਾ ਕੇ ਛੇਤੀ ਨਾਲ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਪਿੱਛੇ ਮੁੜ ਆਉਣਾ ਹੈ। ਪਰ ਆਪਾਂ ਨੇ ਕਦੇ ਜਿਹੜੇ ਅੱਗੇ ਪੰਜ ਪਿਆਰੇ ਜਾ ਰਹੇ ਉਹਨਾਂ ਨੂੰ ਫਤਿਹ ਨਹੀਂ ਬੁਲਾਈ, ਉਹਨਾਂ ਨੂੰ ਝੁੱਕ ਕੇ ਨਮਸਕਾਰ ਕਰਿਆ ਕਰੋ ਪੰਜਾਂ ਨੂੰ, ਕਿਉਂਕਿ ਆਪਾਂ ਦਾ ਜਨਮ ਹੀ ਸਾਰਿਆਂ ਦਾ ਪੰਜਾਂ ਤੋਂ ਹੋਇਆ। ਪੰਜ ਪਿਆਰਿਆਂ ਕੋਲ ਵੀ ਗੁਰਤਾ ਗੱਦੀ ਹੈ। ਚਮਕੌਰ ਦੀ ਗੜੀ ਵਿੱਚ ਪੰਜਾਂ ਨੂੰ ਮਾਣ ਮਿਲਿਆ, ਆਨੰਦਪੁਰ ਸਾਹਿਬ ਪੰਜਾਂ ਤੋਂ ਆਪ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਮੰਗਿਆ। ਚਾਹੇ ਕੋਈ ਕਿੰਨਾ ਹੀ ਵੱਡਾ ਹੋਵੇ ਪੰਜਾਂ ਤੋਂ ਛੋਟਾ, ਪੰਜ ਪਿਆਰਿਆਂ ਦੇ ਅੱਗੇ ਕੋਈ ਵੱਡਾ ਨਹੀਂ ਹੈ। ਖੁਦ ਗੁਰੂ ਸਾਹਿਬ ਪੰਜਾਂ ਤੋਂ ਮੰਗ ਰਹੇ ਅੰਮ੍ਰਿਤ, ਚਾਰ ਸਾਹਿਬਜ਼ਾਦਿਆਂ ਨੇ ਪੰਜਾਂ ਤੋਂ ਹੀ ਅੰਮ੍ਰਿਤ ਛਕਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਜਾਂ ਦੇ ਅੱਗੇ ਸ੍ਰਿਸ਼ਟੀ ਝੁਕਦੀ। ਪੰਜਾਂ ਨੂੰ ਬਹੁਤ ਵੱਡਾ ਮਾਣ ਮਿਲਿਆ, ਪੰਜਾਂ ਨੂੰ ਪਰਿਕਰਮਾ ਕਰਕੇ ਚਮਕੌਰ ਦੀ ਗੜੀ ਵਿੱਚ ਇੱਕ ਵਾਰ ਨਮਸਕਾਰ ਕਰ ਦਿੱਤੀ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰਾ ਸਤਿਗੁਰ ਪੂਰਾ ਵੀ ਕਿਹਾ ਮਹਾਰਾਜ ਨੇ। ਸੋ ਇਸ ਕਰਕੇ ਇਹ ਗੱਲ ਹਲੇ ਤੱਕ ਆਪਣੇ ਵਿਚਾਰ 'ਚ ਨਹੀਂ ਆਈ। ਕਦੇ ਬੈਠ ਕੇ ਇਕਾਂਤ ਵਿੱਚ ਸੋਚੋ ਵੀ ਪੰਜਾਂ ਪਿਆਰਿਆਂ ਨੂੰ ਕਿੰਨਾ ਮਾਣ ਮਿਲਿਆ, ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਕਿੰਨਾ ਸਤਿਕਾਰ ਬਖਸ਼ਿਆ। ਸਿੰਘ ਪੰਚਨ ਮੈਂ ਮੇਰੋ ਵਾਸਾ। ਫਿਰ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ, ਇੱਥੇ ਹੁਣ ਬਖਸ਼ਿਸ਼ ਨਹੀਂ ਕਹਿਣਾ, ਇਹਨਾਂ ਨੂੰ ਬਖਸ਼ਿਸ਼ ਨਹੀਂ ਕੋਈ ਕਰ ਸਕਦਾ, ਇਹ ਤਾਂ ਧੁਰਾਂ ਤੋਂ ਆਪ ਹੀ ਨੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਜਦੋਂ ਪ੍ਰਗਟ ਕੀਤੀ ਆ, ਪ੍ਰਗਟ ਗੁਰਾਂ ਕੀ ਦੇਹ ਹੈ, ਸਤਿਗੁਰ ਨਾਨਕ ਪ੍ਰਗਟਿਆ, ਵੇ ਪ੍ਰਗਟਿਓ ਮਰਦ ਅਗੰਮੜਾ, ਅਤੇ ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਤਾਬਿਆ ਪੰਜ ਸਿੰਘ ਖੜੇ ਕੀਤੇ ਨੇ ਉਸ ਵਕਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੰਜਾਂ ਨੂੰ ਵੀ ਸਤਿਕਾਰ ਨਾਲ ਦੇਣਾ। ਗਾਤਰੇ ਵਾਲੀ ਵੱਡੀ ਸ੍ਰੀ ਸਾਹਿਬ ਲਾਹ ਕੇ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ, ਵੱਡੀ ਸ੍ਰੀ ਸਾਹਿਬ 3 ਫੁੱਟੀ ਮਹਾਰਾਜ ਦੇ ਅੱਗੇ ਰੱਖ ਦਿੱਤੀ। ਇੱਥੋਂ ਤੱਕ ਵੀ ਥੋੜ੍ਹੀ ਜਿਹੀ ਸੰਗਤ ਵੀ ਪੰਜਾਂ ਪਿਆਰਾਂ ਦੇ ਪਿੱਛੇ ਖੜੀ ਕੀਤੀ, ਅਤੇ ਗੁਰੂ ਸਾਹਿਬ ਨੇ ਜਿਹੜੀਆਂ ਪੰਜ ਪਰਿਕਰਮਾ ਕੀਤੀਆਂ ਨੇ, ਪੰਜ ਵਾਰੀ ਮੱਥਾ ਟੇਕ ਕੇ ਸ੍ਰੀ ਸਾਹਿਬ ਸਾਹਮਣੇ ਪਈ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪੰਜ ਪਿਆਰੇ ਤਾਬਿਆ ਖੜੇ ਚੌਰ ਕਰ ਰਹੇ ਨੇ, ਉਦੋਂ ਪਿੱਛੇ ਸਤਸੰਗਤ। ਗੁਰਾਂ ਨੇ ਪੰਜਾਂ ਦਾ ਸਤਿਕਾਰ ਕਿੰਨਾ ਕੀਤਾ, ਨਹੀਂ ਤਾਂ ਤਾਬਿਆ ਇੱਕ ਗ੍ਰੰਥੀ ਨੂੰ ਖੜਾ ਕਰ ਦਿੰਦੇ, ਜਾਂ ਇਹ ਕਹਿ ਦਿੰਦੇ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਹੈ, ਸ੍ਰੀ ਸਾਹਿਬ ਵੀ ਚੱਕ ਲਓ ਮੂਹਰੋਂ, ਸੰਗਤ ਵੀ ਪਰੇ ਹੋ ਜਾਓ, ਪੰਜ ਪਿਆਰੇ ਵੀ ਪਰੇ ਹੋ ਜਾਓ। ਇਹ ਵਿਚਾਰ ਦੀ ਗੱਲ ਹੈ ਕਿ ਮਹਾਰਾਜ ਨੇ ਸ੍ਰੀ ਸਾਹਿਬ ਸ਼ਸਤਰਾਂ ਦਾ ਬਹੁਤ ਸਤਿਕਾਰ ਕੀਤਾ, ਔਰ ਸਤਿਗੁਰੂ ਮਹਾਰਾਜ ਨੇ ਪੰਜ ਪਰਿਕਰਮਾ ਕੀਤੀਆਂ, ਪਹਿਲੀ ਵਾਰ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ, ਸ਼ਸਤਰ ਦੀ ਪਰਿਕਰਮਾ, ਪੰਜਾਂ ਪਿਆਰਿਆਂ ਦੀ ਪਰਿਕਰਮਾ, ਸੰਗਤ ਦੀ ਪਰਿਕਰਮਾ ਕੀਤੀ, ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਹੀ ਵੱਡਾ ਅਹੁਦਾ ਮਿਲਿਆ। ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਹਨ, ਪੰਜ ਵੀ ਗੁਰੂ ਰੂਪ ਹਨ, ਅਤੇ ਸਾਧ ਸੰਗਤ ਵੀ ਗੁਰੂ ਰੂਪ ਹੈ, ਅਤੇ ਸ਼ਸਤਰਾਂ ਨੂੰ ਤਾਂ ਕਿਹਾ ਹੀ ਆਈਏ ਗੁਰ ਪੀਰ ਹਮਾਰੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਬਹੁਤ ਸਾਰੇ ਵਿਦਵਾਨਾਂ ਨੇ ਪੰਥ ਦੇ ਅੰਦਰ ਇਹ ਗੱਲ ਕਹੀ ਕਿ ਸ੍ਰੀ ਸਾਹਿਬ ਜਾਂ ਸ਼ਸਤਰ ਨੂੰ ਮਸਤਕ ਨੂੰ ਲਾਉਂਦੇ ਨੇ, ਸਿੱਖ ਸਾਫ਼ ਕਰਦੇ ਨੇ, ਇਹ ਬੁੱਤ ਪੂਜਾ ਹੋ ਗਈ। ਉਹਨਾਂ ਨੂੰ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ, ਫਿਰ ਆਨੰਦਪੁਰ ਸਾਹਿਬ ਸ਼ਸਤਰ ਥੜੇ 'ਤੇ ਕਿਉਂ ਪਏ ਨੇ, ਅਕਾਲ ਤਖ਼ਤ ਸਾਹਿਬ 'ਤੇ ਸ਼ਸਤਰ ਥੜੇ 'ਤੇ ਕਿਉਂ ਨੇ, ਹਜ਼ੂਰ ਸਾਹਿਬ ਸ਼ਸਤਰ ਕਿਉਂ ਥੜੇ 'ਤੇ ਪਏ ਨੇ। ਇਹ ਕੋਈ ਐਵੇਂ ਨਹੀਂ ਸੀ ਗੱਲ ਬਣ ਗਈ। ਦਸਵੇਂ ਪਾਤਸ਼ਾਹ ਨੇ ਸ਼ਸਤਰਾਂ ਦਾ ਕਿੰਨਾ ਸਤਿਕਾਰ ਕੀਤਾ। ਹਜ਼ੂਰ ਸਾਹਿਬ ਜਿੱਥੇ ਸ਼ਸਤਰ ਪਏ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਸਕਦਾ ਸੀ। ਦਸਵੇਂ ਪਾਤਸ਼ਾਹ ਨੇ ਕਹਿ ਕੇ ਸ਼ਸਤਰਾਂ ਦਾ ਸਤਿਕਾਰ ਕਰਵਾਇਆ। ਜਦੋਂ ਵੀ ਬੈਠਦੇ ਸੀ ਸ਼ਸਤਰਾਂ ਵਾਲਾ ਪਲੰਘ ਇੱਕ ਫੁੱਟ ਉੱਚਾ ਰੱਖਦੇ ਸੀ ਆਪਣੇ ਆਪ ਤੋਂ। ਸੋ ਜਦੋਂ ਜਦੋਂ ਅਸੀਂ ਆਪਣੀ ਬੁੱਧੀ ਦੀ ਵਰਤੋਂ ਕੀਤੀ ਹੈ, ਮਤ ਵਰਤੀ ਆਪਣੀ, ਪਿੱਛੇ ਨੂੰ ਹਟਦੇ ਜਾ ਰਹੇ ਹਾਂ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਸੀ ਕੀਤੀਆਂ ਸੀ ਉਹ ਭੁੱਲ ਗਏ ਹਾਂ। ਪਹਿਲੀ ਗੱਲ ਤਾਂ ਕਿਸੇ ਨੇ ਉਹਨਾਂ ਦਾ ਇਤਿਹਾਸ ਹੀ ਨਹੀਂ ਪੜ੍ਹਿਆ ਹੈ, ਫਿਰ ਇਤਿਹਾਸ ਦਾ ਪਤਾ ਹੀ ਕੱਖ ਨਹੀਂ ਹੈ। ਇਹਦੇ ਕਰਕੇ ਆਪਾਂ ਭੁੱਲ ਗਏ ਹਾਂ ਪੰਜ ਪਿਆਰਿਆਂ ਨੂੰ ਕਿ ਪੰਜ ਪਿਆਰਿਆਂ ਦਾ ਸਤਿਕਾਰ ਕਿੱਦਾਂ ਹੁੰਦਾ। ਇਸ ਕਰਕੇ ਨਗਰ ਕੀਰਤਨ ਵਿੱਚ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੇ ਸਾਹਮਣੇ ਜਾ ਕੇ, ਇੱਕ ਪਾਸੇ ਤੋਂ ਬਿਲਕੁਲ ਸਾਹਮਣੇ ਜਾਵਾਂਗੇ ਤਾਂ ਰੁਕਾਵਟ ਪੈਦਾ ਹੁੰਦੀ ਕਈ ਵਾਰ। ਪੰਜਾਂ ਪਿਆਰਿਆਂ ਨੂੰ ਝੁੱਕ ਕੇ ਬੇਸ਼ੱਕ ਫਤਿਹ ਬੁਲਾਓ, ਨਮਸਕਾਰ ਕਰ ਦਿਓ, ਧਰਤੀ ਨੂੰ ਹੱਥ ਲਾ ਦਿਓ ਇੱਕ ਵਾਰ, ਬਈ ਅਸੀਂ ਤੁਹਾਡੇ ਹਾਂ। ਪੰਜ ਪਿਆਰੇ ਅੱਗੇ ਜਾਂਦੇ ਨੇ ਨਿਸ਼ਾਨ ਸਾਹਿਬਾਂ ਵਾਲੇ, ਨਿਸ਼ਾਨ ਸਾਹਿਬਾਂ ਵਾਲੇ ਪੰਜ ਪਿਆਰੇ ਜਿਹੜੇ ਪੰਜ ਮੁਕਤੇ ਬਾਅਦ ਵਿੱਚ ਉੱਠੇ ਸੀ, ਭਾਈ ਦੇਵਾ ਸਿੰਘ, ਟਹਿਲ ਸਿੰਘ, ਰਾਮ ਸਿੰਘ ਆਦਿਕ, ਪੰਜ ਨਿਸ਼ਾਨ ਸਾਹਿਬ ਉਹਨਾਂ ਦੇ ਹੁੰਦੇ ਨੇ, ਅਤੇ ਪੰਜ ਸ੍ਰੀ ਸਾਹਿਬਾਂ ਪੰਜਾਂ ਪਿਆਰਿਆਂ ਦੀਆਂ। ਦੇਖੋ ਕੀ ਕੁਛ ਜਾ ਰਿਹਾ ਹੈ। ਪੰਜ ਸਿੰਘ ਨੇ, ਬਾਣਾ ਜਾ ਰਿਹਾ ਖਾਲਸੇ ਦਾ, ਪੰਜ ਸ੍ਰੀ ਸਾਹਿਬਾਂ ਜਾ ਰਹੀਆਂ ਨੇ, ਸ਼ਸਤਰ ਜਾ ਰਿਹਾ, ਪੰਜ ਨਿਸ਼ਾਨ ਸਾਹਿਬ ਜਾ ਰਹੇ ਨੇ, ਪੰਜਾਂ ਨਿਸ਼ਾਨ ਸਾਹਿਬਾਂ 'ਤੇ ਪੰਜ ਖੰਡੇ ਵੀ ਲੱਗੇ ਹੁੰਦੇ ਨੇ। ਇਸ ਤਰ੍ਹਾਂ ਪੰਜ ਸਿੰਘ ਉਹ ਅਤੇ ਪੰਜ ਉਹ, ਦਸ ਸਿੰਘ ਜਾ ਰਹੇ ਨੇ। ਦਸਵੇਂ ਪਾਤਸ਼ਾਹ ਕਹਿੰਦੇ ਉਹ ਦਸ ਸਿੰਘ ਨਹੀਂ ਹੁੰਦੇ, ਉਹ ਦਸ ਸਾਡੇ ਹੀ ਸਰੂਪ ਹੁੰਦੇ ਨੇ, ਅਸੀਂ ਦਸ ਗੁਰੂ ਸਾਹਿਬਾਨ ਨਾਲ ਚੱਲਦੇ ਹਾਂ। ਇਹ ਬੜੀ ਡੂੰਘੀ ਚੀਜ਼ ਹੈ, ਨਾ ਤਾਂ ਕਿਸੇ ਨੇ ਦੇਖਿਆ ਨਾ ਦੱਸਿਆ। ਇਸ ਕਰਕੇ ਪੰਜਾਂ ਦਾ ਸਤਿਕਾਰ ਬਹੁਤ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ, ਸਤਿਕਾਰ ਨੂੰ ਘਟਾਉਂਦੇ ਜਾ ਰਹੇ ਨੇ ਸਾਰੇ ਜਾਣੇ। ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਜਥੇਦਾਰ ਸਾਹਿਬ ਦੀ ਨਰਾਦਰੀ ਕਰਕੇ ਘਟਾ ਦਿੰਦੇ ਨੇ। ਕਈ ਲੋਕ ਜਥੇਦਾਰ ਸਾਹਿਬ ਨੂੰ ਨਰਾਦਰੀ, ਉਹ ਜਥੇਦਾਰ ਸਾਹਿਬ ਜਿਹੜੇ ਨੇ ਨਾ, ਉਹ ਪੰਥ ਵਿੱਚ ਬਹੁਤ ਉੱਚੀ ਹਸਤੀ ਨੇ। ਜਿਹੜਾ ਉਹ ਨਾਮ ਵਾਲਾ ਵਿਅਕਤੀ ਕੋਈ ਵੀ ਬੈਠਾ, ਉਹਨਾਂ ਦੀ ਕੋਈ ਪਰਸਨ ਦੀ ਗੱਲ ਅਲੱਗ ਚੀਜ਼ ਹੁੰਦੀ ਹੈ, ਪਰ ਸਾਨੂੰ ਜਥੇਦਾਰੀ ਦਾ ਸਤਿਕਾਰ ਕਰਨਾ ਚਾਹੀਦਾ। ਪੰਥ ਨੇ ਹਮੇਸ਼ਾ ਜਥੇਦਾਰ ਅੱਗੇ ਸੀਸ ਝੁਕਾਇਆ, ਇਸ ਕਰਕੇ ਇਹ ਪੰਥ ਧਿਆਨ ਰੱਖੇ ਇਸ ਗੱਲ ਦਾ ਕਿ ਲੋਕ ਤਾਂ ਚਾਹੁੰਦੇ ਹੀ ਨਹੀਂ ਇਹਨਾਂ ਦੇ ਜਥੇਦਾਰ ਦੀ ਨਰਾਦਰੀ ਹੋਵੇ ਕਿਸੇ ਨਾ ਕਿਸੇ ਗੱਲ ਵਿੱਚ, ਪਰ ਆਪਾਂ ਨੇ ਖਿਆਲ ਰੱਖਣਾ ਵੀ ਆਪਾਂ ਜਥੇਦਾਰ ਸਾਹਿਬ ਦਾ ਕਿਸੇ ਗੱਲੋਂ ਵੀ ਉਹਨਾਂ ਲਈ ਮਾੜਾ ਅੱਖਰ ਨਹੀਂ ਵਰਤਣਾ ਕਦੇ। ਜਿਹੜਾ ਪੰਥ ਦਾ ਜਥੇਦਾਰ ਬਣ ਜਾਂਦਾ ਕੋਈ ਵੀ, ਚਾਹੇ ਉਹ ਕਿਵੇਂ ਵੀ ਆ, ਪਹਿਲਾਂ ਸਤਿਕਾਰ ਉਹ ਜਥੇਦਾਰੀ ਨੂੰ ਦੇਣਾ। ਜਿਵੇਂ ਗਿਆਨੀ ਕਿਰਪਾਲ ਸਿੰਘ ਜੀ ਜਥੇਦਾਰ ਹੋਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਕੁਛ ਮਤਭੇਦ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ ਉੱਦਾਂ ਆਪਸ ਵਿੱਚ ਉਹਨਾਂ ਦੀ ਗੱਲਬਾਤ ਨਹੀਂ ਸੀ, ਬਸ ਉਹ ਨਹੀਂ ਸੀ ਬੋਲਦੇ, ਵੱਖਰੀ ਗੱਲ ਹੈ। ਪਰ ਮੈਂ ਇੱਕ ਚੀਜ਼ ਦੇਖੀ, ਜਦ ਲੰਗਰ ਦੇ ਉੱਪਰ ਇੱਕ ਸਿੰਘ ਦਾ ਵਿਆਹ ਹੋ ਰਿਹਾ ਸੀ, ਉਹ ਸਿੰਘ ਨੇ ਸਾਰਿਆਂ ਨੂੰ ਬੁਲਾਇਆ ਸੀ। ਜਥੇਦਾਰ ਕਿਰਪਾਲ ਸਿੰਘ ਜੀ ਆਏ ਜਦੋਂ ਮਹਾਂਪੁਰਖ ਤਾਬਿਆ ਬੈਠੇ ਚੌਰ ਕਰ ਰਹੇ ਸੀ। ਹੁਣ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਨਹੀਂ ਵੱਡਾ ਕੋਈ, ਪਰ ਫਿਰ ਵੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਉੱਠ ਕੇ ਖੜ੍ਹੇ ਹੋ ਗਏ ਅਤੇ ਚੌਰ ਜਥੇਦਾਰ ਸਾਹਿਬ ਨੂੰ ਫੜਾ ਦਿੱਤਾ। ਬਾਅਦ ਵਿੱਚ ਸਿੰਘਾਂ ਨੇ ਪੁੱਛਿਆ ਕਿ ਤੁਸੀਂ ਤਾਂ ਜਥੇਦਾਰ ਜੀ ਨਾਲ ਬੋਲਦੇ ਨਹੀਂ, ਨਾ ਗੱਲ ਤੁਹਾਡੀ, ਕੋਈ ਪੁਰਾਣਾ ਇਹਨਾਂ ਦਾ ਹੋਣਾ ਹਿਸਾਬ ਕਿਤਾਬ ਜਥੇਬੰਦੀਆਂ ਕਰਕੇ। ਮਹਾਂਪੁਰਖ ਕਹਿੰਦੇ ਮੈਂ ਕਿਰਪਾਲ ਸਿੰਘ ਲਈ ਨਹੀਂ ਉੱਠਿਆ, ਮੈਂ ਜਥੇਦਾਰੀ ਦਾ ਸਤਿਕਾਰ ਕੀਤਾ, ਮੈਂ ਜਥੇਦਾਰ ਅੱਗੇ ਸੀਸ ਝੁਕਾਉਂਦਾ ਆਪਣਾ, ਜਥੇਦਾਰ ਮੈਨੂੰ ਅੱਜ ਹੁਕਮ ਕਰਦੇ ਕਿ ਪੰਥ ਲਈ ਸਿਰ ਦੇਣਾ, ਮੈਂ ਤਿਆਰ ਹਾਂ, ਮੈਂ ਜਥੇਦਾਰ ਦਾ ਹੁਕਮ ਮੰਨਦਾ, ਉਹ ਸਾਡੀ ਨਿੱਜੀ ਗੱਲ ਹੈ। ਸੋ ਇਸ ਕਰਕੇ ਜਿਹੜੀ ਹੈ ਗੱਲ ਜਥੇਦਾਰ ਦੇ ਨਾਮ ਦੀ, ਦੂਜੀ ਤੀਜੀ, ਉਹ ਸਾਰੀ ਇੱਕ ਪਾਸੇ ਰੱਖ ਕੇ ਜਥੇਦਾਰ ਸਾਹਿਬ ਦਾ ਸਤਿਕਾਰ ਪੰਥ ਨੂੰ ਕਾਇਮ ਰੱਖਣਾ ਚਾਹੀਦਾ, ਇਹ ਧਿਆਨ ਰੱਖਿਓ। ਜਥੇਦਾਰ ਸਾਹਿਬ ਦੀ ਨਰਾਦਰੀ ਵਿੱਚ ਕਦੇ ਕੋਈ ਅੱਖਰ ਨਾ ਬੋਲੋ। ਜੇ ਤੁਸੀਂ ਉਹਨਾਂ ਦੀ ਨਰਾਦਰੀ ਕਰਦੇ ਹੋ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਰਾਦਰੀ ਹੋ ਜਾਂਦੀ। ਮੈਨੂੰ ਕਿਸੇ ਨੇ ਇੱਥੇ ਆ ਕੇ ਇਹ ਨਹੀਂ ਕਿਹਾ ਕਿ ਤੂੰ ਆਹ ਬੋਲ। ਕਥਾ ਕਰਦਿਆਂ ਜੋ ਮਹਾਰਾਜ ਕਹਾ ਦਿੰਦੇ ਨੇ ਮੈਂ ਕਹਿ ਦਿੰਦਾ। ਮੈਂ ਬਹੁਤ ਸੋਚ ਵਿਚਾਰ ਕਰਦਾ ਹੀ ਰਹਿੰਦਾ ਇਹਨਾਂ ਗੱਲਾਂ ਪਿੱਛੇ ਕਿ ਹੌਲੀ ਹੌਲੀ ਸਾਡੇ ਜਥੇਦਾਰ ਦੀ ਨਰਾਦਰੀ ਹੁੰਦੀ ਹੈ ਤਾਂ ਫਿਰ ਸਾਡੇ ਕੋਲ ਰਹਿ ਕੀ ਗਿਆ। ਹੌਲੀ ਹੌਲੀ ਸਾਰਾ ਕੁਛ ਹੀ ਘੱਟ ਜਾਵੇਗਾ। ਪਰਸਨਲੀ ਜਾ ਕੇ ਉਹਨਾਂ ਨਾਲ ਆਪਾਂ ਵਿਚਾਰ ਕਰ ਸਕਦੇ ਹਾਂ ਵੀ ਆਹ ਗੱਲ ਐ ਨਹੀਂ ਹੋਣੀ ਚਾਹੀਦੀ ਵੀ ਸਾਡੇ ਮਨ 'ਚ ਹੀ ਆਇਆ। ਪੰਜਾਂ ਪਿਆਰਿਆਂ ਦਾ ਸਤਿਕਾਰ, ਜਥੇਦਾਰ ਦਾ ਸਤਿਕਾਰ ਬਿਲਕੁਲ ਉਸ ਤਰ੍ਹਾਂ ਹੀ ਹੋਣਾ ਚਾਹੀਦਾ। ਸੋ ਸਤਿਗੁਰੂ ਮਹਾਰਾਜ ਅੱਗੇ ਆਪਾਂ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਮਿਹਰ ਕਰੋ ਪੰਥ 'ਤੇ, ਕਿਉਂਕਿ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ। ਇਹ ਅੱਜ ਪੰਗਤੀ ਨੇ ਆਪਾਂ ਨੂੰ ਉਸ ਪਾਸੇ ਨੂੰ ਸੋਝੀ ਪਾਈ ਹੈ। ਸਾਧ ਸੰਗਤ ਦੇ ਚਰਨਾਂ ਨੂੰ ਨਮਸਕਾਰ ਕਰੋ, ਜੋੜੇ ਝਾੜੋ ਸੰਗਤ ਦੇ। ਜਿਹੜੇ ਹਰੀ ਦੇ ਦਾਸ ਨੇ, ਬਹੁਤ ਭਗਤੀ ਵਾਲੇ ਨੇ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਨ ਦਾ ਕੋਈ ਮਹਾਰਾਜ ਕਹਿੰਦੇ ਹਰਜ ਨਹੀਂ ਹੈ। ਪਰ ਇਹ ਭੇਡਾ ਇੱਕ ਚਾਲ ਨਹੀਂ ਹੋਣੀ ਚਾਹੀਦੀ ਕਿ ਮੱਥੇ ਟਿਕਾਉਣ ਲੱਗ ਜਾਵੇ ਕੋਈ, ਵੀ ਸੌ ਵੀ ਲਾਈਨਾਂ ਲਾ ਕੇ ਮੱਥੇ ਟੇਕੋ, ਉਹ ਅਲੱਗ ਗੱਲ ਹੈ। ਪਰ ਦਾਸਾ ਭਾਵ ਧਾਰਨਾ ਇੱਕ ਵੱਖਰੀ ਚੀਜ਼। ਨਮਸਕਾਰ ਕਰਨੀ ਸਾਰਿਆਂ ਨੂੰ, ਜਿਵੇਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਰਾਤ ਨੂੰ 12 ਵਜੇ ਉੱਠ ਕੇ, ਜਦੋਂ ਦਸਤਾਰਬੰਦੀ ਨਹੀਂ ਸੀ ਹੋਈ ਉਦੋਂ ਪਹਿਲਾਂ, ਸਾਰੇ ਜਥੇ ਦੇ ਸਿੰਘਾਂ ਦੇ ਜੋੜੇ ਝਾੜਦੇ ਹੁੰਦੇ ਸੀ ਰਾਤ ਨੂੰ, ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ। ਉਹ ਤਾਂ ਅਸੀਂ ਕਿਤੇ ਕੁਦਰਤੀ ਦੇਖ ਲਿਆ, ਕਹਿੰਦੇ ਵੀ ਰੌਲਾ ਨਾ ਪਾਇਓ, ਤੁਸੀਂ ਵੀ ਲੱਗ ਜਾਓ। ਭਾਂਡੇ ਮਾਂਜਣੇ ਜੂਠੇ ਰਾਤ ਨੂੰ ਹਨੇਰੇ 'ਚ ਬਹਿ ਕੇ, ਝਾੜੂ ਦੇਣਾ ਸਾਰੇ। ਜਦੋਂ ਫਿਰ ਦਸਤਾਰਬੰਦੀ ਹੋਈ, ਪਹਿਲੇ ਦਿਨ ਜਦੋਂ ਦਸਤਾਰ ਮਿਲੀ, ਅਸੀਂ ਲੰਗਰ ਛਕਣ ਲੱਗੇ। ਜਦੋਂ ਮਹਾਂਪੁਰਖ ਉੱਠ ਕੇ ਭਾਂਡੇ ਜੂਠੇ ਚੱਕਣ ਨੂੰ ਲੱਗੇ, ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ, ਭੱਜ ਕੇ ਆ ਕੇ ਹੱਥ ਫੜ ਲਿਆ, ਨਹੀਂ ਜਰਨੈਲ ਸਿੰਘ ਹੁਣ ਨਹੀਂ, ਬਸ ਹੁਣ ਤੇਰੇ ਕੋਲ ਜਥੇਬੰਦੀ ਦੀ ਜਥੇਦਾਰੀ ਹੈ ਬਸ। ਸੋ ਉੱਥੇ ਹੀ ਥਾਲ ਛੁਡਾ ਦਿੱਤਾ ਹੱਥ 'ਚੋਂ। ਇਸ ਤਰ੍ਹਾਂ ਹੈ ਕਿ ਸਤਿਕਾਰ ਕਰਨਾ, ਕਿਸੇ ਦੇ ਵਿਰੁੱਧ ਬੋਲ ਲੈਣਾ ਬਹੁਤ ਸੌਖਾ ਹੁੰਦਾ, ਕਿਸੇ ਦਾ ਸਤਿਕਾਰ ਕਰਨਾ ਔਖਾ। ਸਤਿਕਾਰ ਕਰਨਾ, ਇੱਕ ਗੱਲ ਵਿਚਾਰ ਕੇ ਦੇਖੋ। ਗੁਰਬਾਣੀ ਦੀ ਪੰਕਤੀ ਕਹਿੰਦੀ ਹੈ, ਕਬੀਰ ਸਭ ਤੇ ਹਮ ਬੋਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮਹਾਰਾਜ ਕਹਿੰਦੇ ਨੇ ਵੀ ਆਪਣਾ ਤਾਂ ਭਾਈ ਸਾਰੇ ਹੀ ਚੰਗੇ ਨੇ, ਆਪਾਂ ਹੀ ਸਭ ਤੋਂ ਮਾੜੇ ਹਾਂ। ਇਉਂ ਮਨ ਦਾ ਸਿਧਾਂਤ ਰੱਖੋ, ਇਹਨਾਂ ਕੋਲ ਮੈਂ ਸਭ ਤੋਂ ਚੰਗਾ, ਕਿਉਂਕਿ ਹਰੇਕ ਮਨੁੱਖਾ ਦੇ ਹੀ 'ਚ ਔਗਣ ਹੀ ਔਗਣ ਭਰੇ ਪਏ ਨੇ। ਪਤਾ ਨਹੀਂ ਆਪਣੇ ਵਿੱਚ ਕਿੰਨੇ ਕੁ ਔਗਣ ਨੇ, ਅਤੇ ਆਪਾਂ ਐਵੇਂ ਹੀ ਦੂਜੇ ਨੂੰ ਕਹੀ ਜਾਏ ਮਾੜਾ, ਆਪਾਂ ਹੀ ਮਾੜੇ ਹਾਂ। ਵਾਹਿਗੁਰੂ ਸਾਨੂੰ ਹੀ ਸ਼ੁੱਧ ਕਰੇ ਬਸ। ਤਾਂ ਸਤਿਗੁਰੂ ਨੇ ਅੱਜ ਇਹ ਆਪਾਂ ਨੂੰ ਜਿਹੜੀ ਇੱਕ ਪੰਕਤੀ ਦਿੱਤੀ ਹੈ, ਹਰ ਕੇ ਦਾਸ ਕੇ ਚਰਨ ਨਮਸਕਾਰ। ਹੋਵੇ ਦਾਸ ਅਤੇ ਫਿਰ ਮਹਾਰਾਜ ਉਹਨੂੰ ਕਹਿੰਦੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਸੋ ਇਸ ਤਰ੍ਹਾਂ ਮਹਾਰਾਜ ਨੇ ਗੁਰਸਿੱਖਾਂ ਦਾ ਸਤਿਕਾਰ ਕੀਤਾ। ਜਦੋਂ ਬਾਬਾ ਬੁੱਢਾ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਆਏ ਸੀ, 6ਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਦੱਸਿਆ ਕਿ ਬਾਬਾ ਜੀ ਆ ਰਹੇ ਨੇ, ਆਪ ਉੱਠ ਕੇ ਮੂਹਰੋਂ ਲੈਣ ਗਏ ਨੇ 6ਵੇਂ ਪਾਤਸ਼ਾਹ। ਹਾਲੇ ਤੱਕ ਕਥਾ ਸੁਣੀ ਨਹੀਂ ਤੁਸੀਂ। ਜਦੋਂ ਲੈਣ ਗਏ ਅੱਗਿਓਂ, ਬਾਬਾ ਜੀ ਦੇ ਜਾ ਕੇ ਝੁੱਕ ਕੇ ਗੋਡੀ ਹੱਥ ਲਾਇਆ, ਪਰ ਬਾਬਾ ਜੀ ਨੇ ਪਹਿਲਾਂ ਹੀ ਹੱਥ, ਨਾ ਮਹਾਰਾਜ ਤੁਸੀਂ ਇਹ ਕੀ ਕਰਦੇ ਹੋ, ਨਹੀਂ ਬਾਬਾ ਜੀ ਤੁਸੀਂ ਵੱਡੇ ਹੋ, ਸਤਿਕਾਰ ਜੋ। ਜੇ 6ਵੇਂ ਪਾਤਸ਼ਾਹ ਕਹਿਣਾ ਮੈਂ ਗੁਰੂ ਹਾਂ, ਨਹੀਂ ਐਸੀ ਗੱਲ ਨਹੀਂ ਹੁੰਦੀ। ਗੁਰਤਗਦੀ 'ਤੇ ਬੈਠ ਕੇ ਵੀ ਕਿੰਨੀ ਨਿਮਰਤਾ ਦਿਖਾਉਂਦੇ ਨੇ ਆਪ। ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਸੀ ਨਾ ਮਹਾਰਾਜ ਨੇ, ਚੌਥੇ ਪਾਤਸ਼ਾਹ ਨੇ, ਬਾਬਾ ਸ਼੍ਰੀ ਚੰਦ ਕਹਿਣ ਲੱਗੇ ਏਡਾ ਦਾੜਾ ਵਧਾਇਆ, ਕਹਿੰਦੇ ਤੁਹਾਡੇ ਚਰਨ ਝਾੜਨ ਨੂੰ। ਬਾਬਾ ਜੀ ਅੱਖਾਂ 'ਚ ਅੱਥਰੂ ਆ ਗਏ, ਬਾਬਾ ਸ਼੍ਰੀ ਚੰਦ ਜੀ ਰੋਣ ਲੱਗ ਪਏ, ਕਹਿੰਦੇ ਇਸੇ ਨਿਮਰਤਾ ਨੇ ਤਾਂ ਮਾਰਿਆ, ਤੁਸੀਂ ਸੋਢੀਓ ਸਾਨੂੰ, ਸਾਰੀਆਂ ਦਾਤਾਂ ਲੈ ਗਈਆਂ ਤੁਸੀਂ। ਮਹਾਰਾਜ ਅੰਦਰ ਨਿਮਰਤਾ ਬਹੁਤ ਹੈ, ਸਤਿਗੁਰੂ ਤਾਂ ਬਹੁਤ ਨਿਮਰਤਾ ਵਾਲੇ ਨੇ। ਉਹਨਾਂ 'ਚ ਇਹ ਨਹੀਂ ਹੁੰਦਾ ਕਿ ਮੈਂ ਵੱਡਾ ਜਾਂ ਮੈਂ ਚਰਨਾਂ ਨੂੰ ਹੱਥ ਨਹੀਂ ਲਾਉਣਾ, ਸਤਿਕਾਰ ਕਰਦੇ ਨੇ ਵੱਡਿਆਂ ਦਾ। 6ਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਆਪ ਨਾਲ ਲੈ ਕੇ ਗਏ ਨੇ ਹੱਥ ਫੜ ਕੇ, ਫਿਰ ਕਹਿੰਦੇ ਬਾਬਾ ਜੀ ਇੱਥੇ ਬੈਠੋ ਗੱਦੀ 'ਤੇ। ਬਾਬਾ ਜੀ ਕਹਿੰਦੇ ਨਹੀਂ ਇਹ ਤਾਂ ਤੁਹਾਡਾ ਅਧਿਕਾਰ, ਮੈਂ ਨਹੀਂ ਬਹਿਣਾ। ਨਹੀਂ ਬਾਬਾ ਜੀ ਅੱਜ ਤੁਹਾਨੂੰ ਮੈਂ ਬਿਠਾਉਣਾ ਹੀ ਬਿਠਾਉਣਾ। ਧੱਕੇ ਨਾਲ ਬਾਬਾ ਜੀ ਨੂੰ ਆਪਣੇ ਨਾਲ ਬਿਠਾਇਆ, 2 ਮਿੰਟ ਬਾਬਾ ਜੀ ਬੈਠੇ, ਫਿਰ ਥੱਲੇ ਉੱਤਰ ਕੇ ਬਸ ਮਹਾਰਾਜ ਨੂੰ ਤੁਹਾਡਾ ਬਚਨ ਮੰਨ ਲਿਆ, ਚੰਗਾ ਨਹੀਂ ਲੱਗਦਾ। ਮਹਾਰਾਜ ਕਹਿਣ ਲੱਗੇ ਨਹੀਂ ਬਾਬਾ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੇ, ਪਹਿਲੇ ਪਾਤਸ਼ਾਹ ਦੂਜੇ ਤੀਜੇ ਚੌਥੇ ਪੰਜਵਿਆਂ ਦੇ ਤੁਸੀਂ ਦਰਸ਼ਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਸਮੇਂ ਹਰਿਮੰਦਰ ਸਾਹਿਬ ਆਪ ਨੇ ਪ੍ਰਕਾਸ਼ ਕੀਤਾ, ਗੁਰੂ ਕੇ ਵਜ਼ੀਰ ਹੋ ਤੁਸੀਂ, ਇਸ ਕਰਕੇ ਬਹੁਤ ਸਤਿਕਾਰ ਦਿੱਤਾ ਗੁਰਾਂ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਨਿਮਰਤਾ ਕੀ ਚੀਜ਼ ਹੈ। ਸਾਸ ਸਾਸ ਪ੍ਰਭ ਮਨ ਹੈ ਸੰਭਾਲੇ, ਸੋ ਧਨ ਸੰਚੋ ਜੋ ਚੱਲ ਹੈ ਨਾਲੇ। ਆਪਣੇ ਮਨ ਵਿੱਚ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਯਾਦ ਕਰੋ, ਉਹ ਨਾਮ ਧਨ ਸੰਚੋ ਹੁੰਦਾ ਇਕੱਠਾ ਕਰੋ ਜੋ ਤੁਹਾਡੇ ਨਾਲ ਪ੍ਰਲੋਕ ਵਿੱਚ ਨਾਲ ਚੱਲਣ ਵਾਲਾ ਹੈ, ਹੋਰ ਕਿਸੇ ਚੀਜ਼ ਨੇ ਆਪਣੇ ਨਾਲ ਨਹੀਂ ਜਾਣਾ। ਇਹ ਸਾਰਿਆਂ ਨੂੰ ਚੰਗਾ ਭਲਾ ਪਤਾ ਵੀ ਹੈ, ਪਰ ਅਸਰ ਨਹੀਂ ਪੈਂਦਾ ਮਨ 'ਤੇ, ਕਿਉਂਕਿ ਢੀਠ ਤਾਂ ਬਹੁਤ ਜ਼ਿਆਦਾ ਹੈ, ਪ੍ਰਭਾਵ ਨਹੀਂ ਪੈਂਦਾ ਪ੍ਰਚਾਰ ਦਾ, ਗੱਲ ਫਿਰ ਉੱਥੇ ਖੜ ਜਾਂਦੀ। ਮਹਾਰਾਜ ਜੀ, ਇਹ ਸਾਰੇ ਜਾਣੇ ਤੁਹਾਡਾ ਉਪਦੇਸ਼ ਨਹੀਂ ਕਮਾਉਂਦੇ ਹੈ, ਜਿਵੇਂ ਜਿਵੇਂ ਆਪ ਬਚਨ ਕਰਦੇ ਹੋ। ਮਹਾਰਾਜ ਕਹਿੰਦੇ ਇਹ ਵੀ ਭਾਗਾਂ ਨਾਲ ਹੀ ਹੁੰਦਾ, ਮਸਤਕ 'ਤੇ ਲਿਖਿਆ ਹੋਇਆ ਹੋਵੇ ਤਾਂ। ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ, ਕਉ ਨਾਨਕ ਤਾ ਕੀ ਚਰਨੀ ਲਾਗ। ਜਿਹਦੇ ਮੱਥੇ ਦੇ ਭਾਗ ਉੱਤਮ ਨੇ ਉਹਨੂੰ ਨਾਮ ਧਨ ਪ੍ਰਾਪਤ ਹੁੰਦਾ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਨਾਮ ਜਪਣ ਵਾਲੇ ਗੁਰਮੁਖ ਦੀ ਚਰਨੀ ਲੱਗਣਾ ਕਰ, ਹਰ ਕੇ ਦਾਸ ਕੇ ਚਰਨ ਨਮਸਕਾਰ ਹੋ, ਕਉ ਨਾਨਕ ਤਾ ਕੀ ਚਰਨੀ ਲਾਗ। ਜਿਹਨੂੰ ਨਾਮਦਾਨ ਮਿਲ ਜੇ, ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਜੇ, ਜਿਹਦੇ ਇੱਕ ਓਂਕਾਰ ਹਿਰਦੇ 'ਚ ਵੱਸ ਗਿਆ, ਵਾਹਿਗੁਰੂ ਹੈ, ਰੋਮ ਰੋਮ ਜਾਪ ਹੈ, ਅਸੀਂ ਉਹਨੂੰ ਨਹੀਂ ਝੁਕਦੇ, ਅਸੀਂ ਉਹਦੀ ਦੇਹੀ ਨੂੰ ਨਹੀਂ ਝੁਕਦੇ, ਅਸੀਂ ਉਹਦੇ ਅੰਦਰ ਜੋ ਨਾਮ ਹੈ ਉਹਨੂੰ ਝੁਕਦੇ ਹਾਂ, ਨਾਮ ਨੂੰ ਨਮਸਕਾਰ ਕਰਦੇ ਹਾਂ। ਧੰਨੋ ਗੁਰਮੁਖੋ, ਤੁਹਾਡੇ ਹਿਰਦੇ 'ਚ ਨਾਮ ਦਾ ਵਾਸਾ ਹੋਇਆ। ਭਗਤ ਰਵਿਦਾਸ ਜੀ ਨਾਲ ਇਹੀ ਚੱਕਰ ਸੀ ਨਾ ਪੰਡਤਾਂ ਦਾ, ਕਹਿੰਦੇ ਵੀ ਤੁਸੀਂ ਮੱਥਾ ਟਿਕਾਉਣ ਲੱਗ ਪਏ। ਭਗਤ ਜੀ ਕਹਿਣ ਲੱਗੇ, ਜਦੋਂ ਮੈਂ ਉੱਥੇ ਮਰੇ ਹੋਏ ਡੰਗਰਾਂ ਦੀਆਂ ਖੱਲਾਂ ਲਾ ਕੇ ਲਿਆਉਂਦਾ ਹੁੰਦਾ ਸੀ, ਉਹ ਕੰਮ ਕਰਦਾ ਸੀ, ਉਦੋਂ ਮੈਨੂੰ ਕੌਣ ਮੱਥਾ ਟੇਕਦਾ ਹੁੰਦਾ ਸੀ? ਤੁਸੀਂ ਆ ਕੇ ਈਰਖਾ ਕਰਨ ਲੱਗ ਪਏ ਹੋ, ਤੁਹਾਨੂੰ ਪਤਾ ਮੇਰੇ ਨਾਲ ਇਹ ਲੋਕ ਮੇਰਾ ਸਤਿਕਾਰ ਕਿਉਂ ਕਰਦੇ, ਮੈਨੂੰ ਨਮਸਕਾਰ ਕਿਉਂ ਕਰਦੇ ਨੇ? ਕਹਿੰਦੇ ਕਿਉਂ? ਕਿਉਂਕਿ ਮੇਰੇ ਹਿਰਦੇ 'ਚ ਰਾਮ ਦਾ ਨਾਮ ਵੱਸ ਗਿਆ ਹੈ। ਇਹ ਲੋਕ ਰਾਮ ਦੇ ਨਾਮ ਨੂੰ ਮੱਥਾ ਟੇਕਦੇ ਨੇ, ਮੈਨੂੰ ਨਹੀਂ ਕੋਈ ਮੱਥਾ ਟੇਕਦਾ, ਸਰੀਰਾਂ ਨੂੰ ਕੋਈ ਮੱਥਾ ਨਹੀਂ ਟੇਕਦਾ ਹੁੰਦਾ। ਜੇ ਸਰੀਰ ਨੂੰ ਮੱਥਾ ਟੇਕਣਾ, ਫਿਰ ਤਾਂ ਬਥੇਰੀ ਦੁਨੀਆ ਤੁਰੀ ਫਿਰਦੀ ਹੈ। ਸਰੀਰ ਨੂੰ ਮੱਥਾ ਨਹੀਂ ਲੋਕ ਟੇਕਦੇ, ਨਾਮ ਨੂੰ ਮੱਥਾ ਟੇਕਦੇ, ਬ੍ਰਹਮ ਗਿਆਨ ਨੂੰ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਸਤਿਕਾਰ ਕਰਦੇ ਨੇ।